ਜੋਤ ਦੀਪਕੀ ਪਤੰਗੇ ਡਾਕਟਰ ਗੁਰਦੀਪ ਸਿੰਘ ਜੀ ਇਹਨਾਂ ਦਾ ਪਹਿਲਾ ਨਾਮ ਨੰਦ ਸਿੰਘ ਸੀ। ਜੰਮੇ ਪਲੇ ਨਾਰੰਗਵਾਲ ਵਿੱਚ ਹੀ, ਨਾਰੰਗਵਾਲ ਵਿੱਚ ਛੋਟੀ ਉਮਰੇ ਵਰੇ ਵਿਆਹੇ ਗਏ। ਇਹਨਾਂ ਦੇ ਪਿਤਾ ਦਾ ਨਾਮ ਡਾਕਟਰ ਚਰਨ ਸਿੰਘ ਸਲੂਤਰੀ ਸੀ। ਅੰਮ੍ਰਿਤ ਛੱਕ ਕੇ ਚਾਹੇ ਇਹਨਾਂ ਦਾ ਨਾਮ ਆਸਾ ਸਿੰਘ ਹੋ ਗਿਆ, ਪਰ ਇਹ ਚਰਨ ਸਿੰਘ ਦੇ ਨਾਮ ਨਾਲ ਹੀ ਸਾਰੀ ਉਮਰ ਪ੍ਰਸਿੱਧ ਰਹੇ। ਮ੍ਰਿਤਕ ਨਾਮ ਦੀ ਚਮੇੜ ਸਾਰੀ ਉਮਰ ਚਮੇੜੀ ਹੀ ਰੱਖੀ। ਸਾਡੇ ਨਾਲ ਹੀ ਛੋਟੀ ਉਮਰੇ ਇਹਨਾਂ ਇੱਕੋ ਬਾਟੇ ਵਿੱਚ ਹੀ ਅੰਮ੍ਰਿਤ ਛਕਿਆ ਸੀ, ਇਸ ਕਰਕੇ ਇਹ ਸਾਡੇ ਸੁਨਹਿਰੀਏ ਵੀਰ ਕਹਾਉਂਦੇ ਸਨ। ਬਹੁਤ ਛੋਟੀ ਉਮਰ ਸੀ, ਅੰਮ੍ਰਿਤ ਦਾ ਪਾ ਬੜਾ ਹੀ ਗਹਿਰਾਏ ਰੰਗਾਂ ਵਿੱਚ ਚੜਿਆ ਤੇ ਕਿੰਚਿਤ ਕਾਲ ਹੀ ਚੜਿਆ ਰਿਹਾ। ਸੁਭਾਉ ਦੇ ਬੜੇ ਸੁਸ਼ੀਲ ਸਨ, ਸਰੀਰਕ ਡੀਲ ਡੋਲ ਵਿੱਚ ਬੜੇ ਹੀ ਹੁੰਦੜ ਹੇਲ ਵੀਰ ਬਾਂਕੇ ਸਨ। ਅਸੀਂ ਤਾਂ ਇਹਨਾਂ ਨੂੰ ਹਮੇਸ਼ਾ ਹੀ ਗੁਰਮਤ ਨਾਮ ਆਸਾ ਸਿੰਘ ਦੇ ਨਾਲ ਹੀ ਅਲਾਉਂਦੇ ਬੁਲਾਉਂਦੇ ਰਹੇ, ਪਰ ਆਮ ਲੋਕਾਂ ਵਿੱਚ ਇਹ ਚਰਨ ਸਿੰਘ ਕਰਕੇ ਹੀ ਪ੍ਰਸਿੱਧ ਰਹੇ। 1914 ਵਿੱਚ ਇਹਨਾਂ ਨੇ ਵੀ ਸਾਡੇ ਨਾਲ ਹੀ ਪਕੜਿਆ ਜਾਣਾ ਸੀ ਤੇ ਲਾਹੌਰ ਸਾਜਿਸ਼ ਕੇਸ ਵਿੱਚ ਜਕੜਿਆ ਜਾਣਾ ਸੀ, ਪਰੰਤੂ ਇਹ ਪਹਿਲਾਂ ਹੀ ਕਲਕੱਤੇ ਨੂੰ ਖਿਸਕ ਗਏ ਅਤੇ ਕਲਕੱਤੇ ਤੋਂ ਬਰਮਾ ਜਾ ਵੜੇ। ਉੱਥੇ ਜਾ ਕੇ ਸਲੋਤਰੀ ਬਣ ਗਏ ਅਤੇ ਨੌਕਰੀ ਕਰ ਲਈ। ਬਰਮਾ ਵਿੱਚ ਆਪਣੇ ਇਕਲੌਤੇ ਸਪੁੱਤਰ ਨੰਦ ਸਿੰਘ ਨੂੰ ਵੀ ਬੁਲਾ ਲਿਆ। ਉੱਥੇ ਹੀ ਉਹਨਾਂ ਦੀ ਇੱਕੋ ਇੱਕ ਸਪੁੱਤਰੀ ਨੰਦ ਸਿੰਘ ਦੀ ਵੱਡੀ ਭੈਣ ਬੀਬੀ ਨੰਦ ਕੌਰ ਵੀ ਬੁਲਾ ਲਈ ਗਈ। ਉੱਥੇ ਹੀ ਇਹਨਾਂ ਦੋਹਾਂ ਵੀਰ ਭੈਣਾਂ ਦੀ ਮਾਤਾ ਨੇ ਵੀ ਪਤੀ ਪਾਸ ਜਾ ਨਿਵਾਸ ਕੀਤਾ। ਨੰਦ ਸਿੰਘ ਹੁਰਾਂ ਦੀ ਬਰਮਾ ਨਿਵਾਸ ਦੀ ਅਵਾਇਲ ਉਮਰ ਦਾ ਸਾਨੂੰ ਪੂਰਾ ਪਤਾ ਨਹੀਂ ਸੀ। ਇਸ ਪ੍ਰਥਾਏ ਉਹਨਾਂ ਦੇ ਪਰਮ ਜਿਗਰੀ ਮਿੱਤਰ ਡਾਕਟਰ ਤਰਲੋਚਨ ਸਿੰਘ ਹੀ ਰੋਸ਼ਨੀ ਪਾਣਗੇ ਅਤੇ ਵਿਸਥਾਰ ਸਹਿਤ ਲਿਖਣਗੇ। ਸਾਨੂੰ ਜੋ ਸੁੰਦਕ ਮਿਲੀ ਹੈ ਉਹ ਇਹ ਹੈ ਕਿ ਪਿਆਰਾ ਨੰਦ ਸਿੰਘ ਬਰਮਾ ਵਿੱਚ ਜਾ ਕੇ ਹੀ ਪੜ੍ਹਾਈਆਂ ਪੜ੍ਹਿਆ ਅਤੇ ਉੱਥੇ ਹੀ ਉਸਨੇ ਡਾਕਟਰੀ ਪਾਸ ਕੀਤੀ ਅਤੇ ਉੱਥੇ ਹੀ ਡਾਕਟਰ ਬਣਿਆ। ਇਸਨੇ ਡਾਕਟਰੀ ਦੀ ਮੁਲਾਜ਼ਮਤ ਹਿੱਤੋਂ ਚਿੱਤੋਂ ਚਾਹ ਕੇ ਕੁਝ ਨਹੀਂ ਕੀਤੀ। ਮੁੱਢ ਤੋਂ ਹੀ ਇਸਦੀ ਤਬੀਅਤ ਚੇਟਕੀ ਫਕੀਰਾਂ ਦੀ ਚੇਟਕੀ ਵਾਲੀ ਸੀ। ਇਸਦੀ ਤੀਨਤ ਵਿੱਚ ਪਰਮਾਰਥੀ ਖੋਜ ਦਾ ਮਾਦਾ ਕੁੱਟ ਕੁੱਟ ਕੇ ਭਰਿਆ ਪਿਆ ਸੀ, ਜੋ ਪਿਛਲੇ ਜਨਮ ਦਾ ਹੀ ਭਰਪੂਰ ਲੀਣਾ ਅੰਕੁਰ ਸੀ। ਪਰ ਸਾਦਗੀ ਅਤੇ ਸੁਚਤਾ ਇਸਦੀ ਤਬੀਅਤ ਵਿੱਚ ਇਤਨੀ ਸੀ ਕਿ ਸੁਖੈਨ ਹੀ ਜਣੇ ਖਣੇ ਭੇਖੀ ਸਾਧ ਪਾਸੋਂ ਧੋਖਾ ਖਾ ਜਾਂਦਾ ਸੀ। ਨਾਲ ਹੀ ਇਤਨੀ ਪਛਾਣ ਦਾ ਕੁਦਰਤੀ ਮਾਦਾ ਇਸਦੇ ਅੰਦਰ ਮੌਜੂਦ ਸੀ। ਹੰਸਾਂ ਵੱਤ ਦੁੱਧੋਂ ਪਾਣੀ ਛਾਣ ਲੈਂਦਾ ਸੀ ਅਤੇ ਭੇਖੀ ਪਖੰਡੀ ਦੀ ਪਹਿਚਾਣ ਕਰ ਹੀ ਲੈਂਦਾ ਸੀ, ਚਾਹੇ ਓੜਕ ਦੇਖ ਕੇ ਹੀ ਕਰਦਾ ਸੀ ਅਰ ਕਰਨ ਸਾਰ ਹੀ ਛੱਡ ਦਿੰਦਾ, ਕਿਉਂਕਿ ਹਿਰਦੇ ਦੀ ਪਰਮਾਰਥੀ ਪਿਆਸ ਨਹੀਂ ਬੁਝਦੀ ਸੀ। ਸੱਚੇ ਸਤਸੰਗ ਦੀ ਸਿੱਖ ਬਣੀ ਰਹਿੰਦੀ ਸੀ। ਬਰਮਾ ਵਿੱਚ ਜਿੱਥੇ ਵੀ ਕੋਈ ਉੱਘਾ ਸਾਧੂ ਸੁਣਿਆ ਉਸਦੇ ਹੀ ਪਿੱਛੇ ਜਾ ਲੱਗਾ, ਅਤੇ ਐਸਾ ਲੱਗਾ ਕਿ ਤੋੜ ਤਾਈਂ ਉਸਦਾ ਖਹਿੜਾ ਨਹੀਂ ਛੱਡਿਆ। ਜਿੰਨਾ ਚਿਰ ਲੱਗਿਆ ਰਿਹਾ ਅੰਨੇ ਨਿਸ਼ਚੇ ਨਾਲ ਲੱਗਿਆ ਰਿਹਾ। ਆਪਣੇ ਪੂਜੇ ਸਾਧੂ ਨੂੰ ਪਰਮੇਸ਼ਵਰ ਦਾ ਰੂਪ ਸਮਝ ਕੇ ਹੀ ਪੂਜਦਾ ਰਿਹਾ। ਇਸ ਸਾਧੂ ਪੂਜੇ ਵਿਥਿਆ ਨੂੰ ਵਿਸਥਾਰ ਸਹਿਤ ਡਾਕਟਰ ਤਰਲੋਚਨ ਸਿੰਘ ਹੀ ਵਰਣਨ ਕਰਨਗੇ, ਕਿਉਂਕਿ ਉਹ ਵੀ ਤਿਸ ਦੇ ਸੰਗ ਸਾਥ ਹੀ ਇਸੇ ਪੰਥ ਦੇ ਪੰਥ ਹੀ ਕੁਝ ਚਿਰ ਰਹਿ ਚੁੱਕੇ ਸਨ। ਸਾਨੂੰ ਇਸ ਵੀਰ ਦੇ ਪਹਿਲੇ ਜੀਵਨ ਨੰਦ ਸਿੰਘੀ ਜੀਵਨ ਨਾਲ ਕੋਈ ਸਰੋਕਾਰ ਨਹੀਂ। ਸਾਡੇ ਨਾਲ ਤਾਂ ਵਾਸਤਾ ਉਦੋਂ ਹੀ ਪਿਆ ਹੈ ਜਦੋਂ ਕਿ ਇਹ ਬੇਬਲ ਬੈਰਾਗੀਅੜਾ ਅਤੀਤ ਬੈਰਾਗੀ ਹੋ ਕੇ ਸਾਰਿਆਂ ਤੋਂ ਨਿਰਾਸ਼ ਹੋ ਕੇ ਅਤੇ ਸਾਰੇ ਭੇਖਾਂ ਦੇ ਸਾਧਾਂ ਤੋਂ ਉਦਾਸ ਉਪਰਾਮ ਹੋ ਕੇ ਅਤਿਅੰਤ ਹੀ ਵਿਆਕੁਲਤਾ ਵਿੱਚ ਨਿਮਰੀ ਭੂਤ ਹੋ ਕੇ ਖੋਜਦੇ ਨਾਰੰਗਵਾਲ ਆਣ ਪੁੱਜੇ। ਉੱਥੇ ਸੁਤੇ ਸੁਭਾਵ ਹੀ ਇਸ ਦੇ ਆਉਂਦਿਆਂ ਨੂੰ ਸਤਸੰਗੀ ਮੰਡਲ ਤੇ ਕੀਰਤਨੀ ਪ੍ਰਵਾਹ ਚੱਲ ਰਹੇ ਸਨ। ਸਾਨੂੰ ਇਹ ਗੱਲ ਉੱਕੀ ਹੀ ਯਾਦ ਨਹੀਂ ਕਿ ਇਸ ਵੈਰਾਗੀਅੜੇ ਨੰਦ ਸਿੰਘ ਨੂੰ ਇਸ ਸਤਸੰਗ ਮੰਡਲੀ ਦੀ ਕਿਵੇਂ ਸੂਹ ਲੱਗੀ। ਸਿਦਕ ਖੋਜੀ ਖੋਜ ਕੱਢ ਹੀ ਲੈਂਦੇ ਹਨ। ਸੱਚੀ ਖੋਜ ਦੇ ਮੁਤਲਾਸ਼ੀ ਸੱਚੜੀ ਆਤਮ ਔਜ ਦਾ ਆਸ਼ੀਆਨਾ ਆਲਣਾ ਤੇ ਟਿਕਾਣਾ ਭਾਲ ਹੀ ਲੈਂਦੇ ਹਨ। ਪਹਿਲੜੇ ਸਰੀਰ ਦਰਸ਼ਨ ਇਸ ਪਹਿਲ ਪਲੋਠੀਏ ਨਵਜੋਬਨੀ ਬਾਲੜੇ ਦੇ ਇਸ ਸੱਚੜੀ ਇਸ਼ਕ ਮੁਹੱਬਤ ਦੇ ਆਸ਼ਕੜੇ ਦੇ ਸਾਨੂੰ ਉਸ ਉਮਰੇ ਨਾਰੰਗਵਾਲ ਆਉਣ ਪਰ ਹੀ ਹੋਏ ਸਨ। ਦੋਨੋਂ ਹੀ ਭੈਣ ਭਾਈ ਪੁੱਜ ਕੇ ਪਰਮਾਰਥ ਦੇ ਪਾਤਰ ਸਨ। ਕੁਦਰਤੀ ਹੀ ਅੰਮ੍ਰਿਤ ਸੰਚਾਰ ਦਾ ਸਮਾਗਮ ਨਾਰੰਗਵਾਲ ਵਿਖੇ ਜੁੜਿਆ ਹੋਇਆ ਸੀ, ਪਰ ਯਾਦ ਨਹੀਂ ਕਿ ਕਿਹੜੇ ਮੌਕੇ ਜੁੜਿਆ ਸੀ। ਸਤਸੰਗੀ ਜਨ ਇਹਨਾਂ ਦੋਵਾਂ ਨੂੰ ਦੇਖਦੇ ਸਾਰ ਹੀ ਤਾੜ ਗਏ ਕਿ ਇਹ ਪਿਛਲੇ ਜਨਮ ਦੀਆਂ ਵਿਛੜੀਆਂ ਹੋਈਆਂ ਰੂਹਾਂ ਹਨ। ਪਿਆਰੇ ਨੰਦ ਸਿੰਘ ਜੀ ਦੀ ਪਰਮਾਰਥੀ ਪਾਤਰਤਾ ਬੜੀ ਉਚੇਰੀ ਟੀਸੀ ਤਾਈਂ ਅੱਪੜ ਚੁੱਕੀ ਸੀ। ਬੀਬੀ ਨੰਦ ਕੌਰ ਵੀ ਘੱਟ ਨਹੀਂ ਸੀ। ਇਸ ਨੂੰ ਵੀ ਆਪਣੇ ਵੀਰ ਦੇ ਨਾਲ ਹੀ ਜਹਾਜ਼ੇ ਚੜ੍ਹਨ ਦੀ ਤਕੜੀ ਲਿਵ ਲੱਗੀ ਹੋਈ ਸੀ, ਪਰ ਉਸਦੇ ਭਾਗਾਂ ਵਿੱਚ ਵੀਰ ਦੇ ਨਾਲ ਜਹਾਜ਼ੇ ਚੜ੍ਹਨਾ ਨਹੀਂ ਸੀ ਲਿਖਿਆ ਹੋਇਆ, ਕਿਉਂਕਿ ਜਥੇ ਦੇ ਅਸੂਲਾਂ ਅਨੁਸਾਰ ਆਪਣੇ ਸੰਸਾਰਕ ਸੰਜੋਗੀ ਪਤੀ ਬਿਹੂਣ ਉਹ ਬੀਬੀ ਅੰਮ੍ਰਿਤ ਨਹੀਂ ਸੀ ਛੱਕ ਸਕਦੀ। ਪਤੀ ਉਸਦਾ ਅਜੇ ਪਰਮਾਰਥ ਦਾ ਪੰਧੀ ਵੀ ਨਹੀਂ ਸੀ ਬਣਿਆ। ਗੁਰਮਤਿ ਸਤਸੰਗ ਦੇ ਅਜੇ ਉਹ ਅਭਾਗਾ ਪੁਰਸ਼ ਨੇੜੇ ਵੀ ਨਹੀਂ ਸੀ ਆਇਆ, ਪਰ ਬੀਬੀ ਨੰਦ ਕੌਰ ਜੀ ਦੀ ਬੜੀ ਹੀ ਆਸ਼ਾ ਤੇ ਪੱਕਾ ਵਿਸ਼ਵਾਸ ਸੀ ਤੇ ਧਰਵਾਸ ਸੀ ਕਿ ਇਸ ਦੀ ਨਿੱਜ ਸੁਨਿਮਰੀ ਪ੍ਰੇਰਨਾ ਦੇ ਪ੍ਰਾਇਣ ਹੋ ਕੇ ਉਸਦਾ ਪਤੀ ਇੱਕ ਦਿਨ ਜ਼ਰੂਰ ਹੀ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਹੋ ਜਾਏਗਾ। ਚਾਹੇ ਆਪਣੇ ਵੀਰ ਦੇ ਨਾਲ ਹੀ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਣ ਦਾ ਇਸ ਬੀਬੀ ਦਾ ਹੱਦ ਦਰਜੇ ਦਾ ਉਤਸ਼ਾਹ ਉਮਾਹਾ ਸੀ, ਪਰ ਗੁਰਮਤਿ ਅਸੂਲਾਂ ਦੀ ਪਾਬੰਦੀ ਅਤੇ ਆਪਣੇ ਪਤੀ ਨੂੰ ਵੀ ਆਪਣੇ ਨਾਲ ਹੀ ਨਿਸਤਾਰਨ ਦੀ ਖਾਹਿਸ਼ਮੰਦੀ ਵੀ ਇਸ ਬੀਬੀ ਦੀ ਅਨੁਪਮ ਸੀ। ਇਹ ਬੀਬੀ ਨੰਦ ਕੌਰ ਦੀ ਬੜੀ ਹੀ ਉੱਚੀ ਕੁਰਬਾਨੀ ਹੈ ਕਿ ਇਸਨੇ ਆਪਣੇ ਅਤ ਉੱਚ ਪਰਮਾਰਥੀ ਵੇਗ ਨੂੰ ਰੋਕ ਕੇ ਤਤ ਅਸੂਲਾਂ ਦੀ ਅਨੁਸਾਰਤਾ ਵਾਲੀ ਤੇ ਕੁਛ ਹੋਰ ਸਮਾਂ ਉਡੀਕਣ ਦੀ ਵਿਸ਼ਾਲਤਾ ਵਿਖਾਲੀ। ਮੈਨੂੰ ਯਾਦ ਹੈ ਕਿ ਵੀਰ ਨੰਦ ਸਿੰਘ ਜੀ ਤਾਂ ਅੰਮ੍ਰਿਤ ਛਕਣ ਹਾਰਿਆਂ ਦੇ ਮੰਡਲ ਵਿੱਚ ਅੰਦਰ ਬੈਠੇ ਕਾਗੋਂ ਹੰਸ ਬਣਨ ਦੀਆਂ ਤਿਆਰੀਆਂ ਕਰ ਰਹੇ ਹਨ ਤੇ ਹੰਸ ਅਵਤੰਸੀ ਉਡਾਰੀਆਂ ਲੈ ਰਹੇ ਹਨ, ਅਤੇ ਉਸਦੀ ਸਰਬ ਗੁਣਾ ਗੁਰਮਤਿ ਗੁਣਾ ਸੁਪਾਤਰ ਭੈਣ ਬਾਰ ਬਾਰ ਬਰਾਂਡੇ ਵਿੱਚ ਬੈਠੀ ਹੋਈ ਝੂਮ ਰਹੀ ਸੀ। ਉਸ ਨੂੰ ਬਾਹਰ ਬੈਠੀ ਨੂੰ ਹੀ ਇਉਂ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਉਸਨੇ ਆਪਣੇ ਹੰਸ ਵੀਰ ਦੇ ਨਾਲ ਉੱਡਣਾ ਹੈ ਤੇ ਉੱਚ ਅਮਰ ਅਟਾਰੀਆਂ ਦੀਆਂ ਉਡਾਰਨੀਆਂ ਮਾਰਨੀਆਂ ਹਨ। ਆਹ, ਉਹ ਵੇਲਾ ਆ ਗਿਆ, ਉਹ ਭਲਾ ਸੰਜੋਗੜਾ ਆਪਣੀ ਢੁਕਣੀ ਨੇੜੇ ਹੀ ਢੁੱਕ ਗਿਆ ਕਿ ਵੀਰ ਨੰਦ ਸਿੰਘ ਅੱਜ ਪਿਆਰਾ ਗੁਰਦੀਪ ਸਿੰਘ ਬਣਨ ਲੱਗਾ ਹੈ। ਅੰਮ੍ਰਿਤ ਅਧਿਕਾਰੀਆਂ ਦੀ ਪਹਿਲੀ ਕਤਾਰ ਵਿੱਚ ਬੈਠਾ ਹੋਇਆ ਅੰਦਰ ਵਾਰ ਪੰਜਾਂ ਪਿਆਰਿਆਂ ਅੱਗੇ ਦੋਏ ਕਰ ਜੋੜ ਅੰਮ੍ਰਿਤ ਅਭਿਲਾਖਾ ਵਿੱਚ ਸੰਧੂਰਤ ਹੋਇਆ ਵਿਆ ਸੀ। ਪੰਜਾਂ ਪਿਆਰਿਆਂ ਦੀ ਪ੍ਰੀਖਿਆ ਵਿੱਚ ਸਭ ਤੋਂ ਵੱਧ ਕੇ ਪਰਵਾਨ ਪਾਤਰੀ ਜੀਵੜਾ ਪਪੀਹੇ ਵੱਤ ਪਿਆਸਾ ਇਹ ਡਾਕਟਰ ਨੰਦ ਸਿੰਘ ਸੀ। ਇਸ ਸੁਭਾਗੇ ਸੁੱਖੀ ਲਦੜੇ ਵੀਰ ਦੇ ਪੁੱਗ ਖਲੋਣ ਦਾ ਸ਼ੁਭ ਸਮਾਂ ਆ ਹੀ ਗਿਆ। ਅੰਮ੍ਰਿਤ ਛਕਣ ਸਾਰ ਪੰਜਾਂ ਪਿਆਰਿਆਂ ਦੁਆਰਾ ਦੀਖਿਆ ਗੁਰਮੰਤਰ ਮਿਲਣ ਦੀ ਦੇਰ ਸੀ ਕਿ ਇਸ ਦੀਆਂ ਅੱਖਾਂ ਟਟਾਰੇ ਜਾ ਲੱਗੀਆਂ। ਸੁਰਤੀ ਇਕਦਮ ਗਗਨਾਂ ਵਿੱਚ ਜਾ ਖੇਲੀ। ਨਾਮ ਦਾ ਖੰਡਾ ਅਜਿਹਾ ਖੜਕਿਆ ਕਿ ਗੁਰਮੁਖ ਰੋਮ ਰੋਮ ਹਰ ਧਿਆਵੈ ਵਾਲਾ ਦ੍ਰਿਸ਼ ਸਾਂਗੋ ਪਾਂਗ ਬੱਜ ਗਿਆ। ਕਰੁਣਾ ਰਸ ਪਰਾਇਣੀ ਨੀਰ ਨਿਪੁੰਨੀ ਫੁਹਾਰ ਅਮਰ ਬਹਾਰੀ ਹੋ ਕੇ ਨੈਨਾ ਵਿੱਚੋਂ ਪੈ ਰਹੀ ਹੈ। ਨੂਰ ਮਜਨੀ ਜੋਤ ਲਿਸ਼ਕ ਨਾਲ ਚਿਹਰਾ ਤੇ ਮਸਤਕ ਨੂਰ ਅਫਸ਼ਾਨੀ ਦਮਕ ਨਾਲ ਧਮਕ ਰਿਹਾ ਹੈ। ਇੱਕ ਤਾਂ ਸਰੀਰਕ ਸੁੰਦਰਤਾ ਪਹਿਲਾਂ ਹੀ ਸੁੰਦਰ ਮੁੰਦਰੀ ਕ੍ਰਾਂਤ ਵਾਲੀ ਸੀ, ਦੂਜੇ ਉੱਪਰੋਂ ਜੋਤ ਜਗਮਗੀ ਨੂਰ ਠਰੂਰੀ ਝਲਕੇ ਝਲਕਣ ਲੱਗ ਪਏ। ਕੌਣ ਜਾਣੇ ਕੌਣ ਪਛਾਣੇ ਕਿ ਅੱਜ ਉਹ ਉਹੀ ਨੰਦ ਸਿੰਘ ਹੈ। ਚੰਦ ਚਕੋਰੀ ਦ੍ਰਿਸ਼ਟੀ ਲਾਏ ਤਾਰ ਨਿਹਾਲੇ ਵਾਲਾ ਪ੍ਰਤੱਖ ਪੂਰਨਾ ਪਾ ਰਹੀ ਹੈ। ਪੂਰਬਲੇ ਜਨਮ ਦੀ ਪਰਮਾਰਥ ਸੰਬੰਧੀ ਅਧਿਕਾਰਤਾ ਵਾਲੀ ਕਮਾਈ ਬੇਅੰਤ ਹੋਈ ਵੀ ਸੀ। ਇਸ ਜਨਮ ਦੇ ਨੰਦ ਸਿੰਘ ਚੋਲੇ ਵਾਲੇ ਪਹਿਰੇ ਵਿੱਚ ਵੀ ਅਣਗਿਣਤ ਪਰਮਾਰਥੀ ਸਿੱਖ ਵਾਲੀਆਂ ਪੰਧਾਂ ਝਾਗੀਆਂ ਹੋਈਆਂ ਸਨ। ਸੁਰਤੀਆਂ ਬਿਰਤੀਆਂ ਅੰਮ੍ਰਿਤ ਬੂੰਦ ਦੇ ਸੰਭਾਲਣ ਲਈ ਪੂਰਨ ਸਾਵਧਾਨਤਾ ਸਹਿਤ ਜਾਗੀਆਂ ਹੋਈਆਂ ਸਨ। ਅੰਮ੍ਰਿਤ ਬੂੰਦ ਮਈ ਸਵਾਂਤ ਕਣੀ ਇਸ ਪਪੀਹੜੇ ਦੇ ਮੁਖਾਰ ਬਿੰਦ ਅੰਦਰ ਪੈਣ ਦੀ ਦੇਰ ਸੀ ਕਿ ਅੰਤਰ ਆਤਮੇ ਅੰਮ੍ਰਿਤ ਦੀ ਸਰਸ਼ਾਰ ਧਾਰਾ ਪੂਰੇ ਵੇਗ ਵਿੱਚ ਵਗਣ ਲੱਗ ਪਈ। ਨਾਮ ਗੁਰਮੰਤਰ ਦੀਖਿਆ ਦਾ ਪੰਜਾਂ ਪਿਆਰਿਆਂ ਦੁਆਰਾ ਕੰਨਾਂ ਵਿੱਚ ਪ੍ਰਵੇਸ਼ ਹੋਣ ਦੀ ਦੇਰ ਹੀ ਸੀ ਕਿ ਜੋਤ ਰੰਗੀ ਨਾਮ ਦਾ ਖੰਡਾ ਆਪ ਮੁਹਾਰਾ ਖੜਕਣ ਲੱਗ ਪਿਆ। ਰੋਮ ਰੋਮ ਅੰਦਰ ਖੜਕਿਆ। ਐਸੀ ਚਾਬੀ ਲੱਗੀ ਕਿ ਇੱਕੇ ਵਾਰ ਹੀ ਇਹ ਖੰਡਾਮਈ ਪੈਂਡੂਲਮ ਐਸਾ ਤੁਰਿਆ ਕਿ ਬਰਸਾਂ ਵੱਧੀ ਤੁਰਿਆ ਹੀ ਰਿਹਾ। ਨਾਮ ਅੰਮ੍ਰਿਤ ਦੀ ਐਸੀ ਚਲਕਾਰ ਅੰਤਰਗਤ ਬੱਜੀ ਕਿ ਜੋਤੀਸ਼ ਝਾਲੂ ਕੰਤੜਾ ਘੱਟ ਅੰਤਰ ਹੀ ਝਲਕਾਂ ਮਾਰ ਕੇ ਦੀਦਾਰ ਪਜ਼ੀਰ ਆਣ ਹੋਇਆ। ਰਸ ਜੀਬੇ ਗੁਰਦੀਪ ਸਿੰਘ ਨੂੰ ਕੀ ਪਤਾ ਸੀ ਕਿ ਜਿਸ ਦੀਦਾਰ ਲਈ ਉਹ ਹੁਣ ਤਾਈ ਸਾਰੀ ਉਮਰ ਬਾਹਮੁਖੀ ਢੂੰਡਣੀਆਂ ਢੂੰਡਦਾ ਰਿਹਾ, ਉਸ ਅਨੁਪਮ ਦੀਦਾਰ ਦੇ ਚਲਕਾਰੇ ਉਸਦੇ ਘੱਟ ਅੰਦਰ ਹੀ ਆਏ ਪ੍ਰਗਟ ਪਹਾਰੇ ਦਿਸਣ ਲੱਗ ਪੈਣਗੇ। ਜੋਤੀਸ਼ ਜੋਤ ਅੰਦਰੋਂ ਪ੍ਰਜਵਲਿਤ ਹੋ ਕੇ ਬਾਹਰਲੇ ਗਗਨ ਮੰਡਲੀ ਪੁਲਾੜ ਵਿੱਚ ਸਾਰੇ ਪਸਰ ਗਈ। ਅੰਦਰ ਵੀ ਅਤੇ ਬਾਹਰ ਵੀ ਇੱਕੋ ਜੋਤੀਸ਼ ਕਰਤਾਰ ਦੇ ਜੋਤ ਝਾਲੂ ਦੀਦਾਰੜੇ ਸਾਮਰ ਤੱਕ ਹੋਣ। ਲੋਇਣਾ ਦੀ ਤਾਰ ਇੱਕ ਟੱਕ ਇਹਨਾਂ ਪ੍ਰਤੱਖ ਦੀਦਾਰਿਆਂ ਵੱਲ ਹੀ ਲੱਗ ਰਹੀ ਸੀ। ਪ੍ਰੇਮ ਕਸਾਈਆਂ ਅੱਖੜੀਆਂ ਹਰ ਹਰ ਨਾਮ ਪੇਖਣ ਵਿੱਚ ਰੁੱਝੀਆਂ ਹੋਈਆਂ ਸਨ। ਵਾਹਿਗੁਰੂ ਨਾਮ ਦੇ ਜੋਤ ਜਗਨੇ ਦੀਦਾਰੇ ਨਾਮੀ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਝਲਕਾਰੇ ਸਨ। ਇਸ ਜੋਤ ਦੀਦਾਰੜੇ ਰਸੀੜੇ ਦਿਬ ਰੰਗਾਂ ਦੇ ਅਜਬ ਅਜਬਾਲੜੇ ਬਿਸਮਾਦ ਅਹਿਲਾਦੀ ਸੁਹਾਦ ਸਨ। ਇਹੀ ਕਾਰਨ ਸੀ ਕਿ ਬਿਸਮਾਦ ਰੰਗਾਂ ਵਿੱਚ ਗੜੂੰਦ ਹੋਏ ਗੁਰਦੀਪ ਸਿੰਘ ਦੇ ਰਸਨਾ ਲੋਇਣ ਅਗੰਮੀ ਦ੍ਰਿਸ਼ ਵਿਖੇ ਓਤ ਪੋਤ ਲਪਟਾਏ ਰਹੇ ਸਨ। ਅੱਜ ਗੁਰੂ ਵਰੋਸਾਏ ਗੁਰਦੀਪ ਸਿੰਘ ਦੀਆਂ ਚਰੋਕਣੀਆਂ ਚਿਰ ਜੀਵਨੀਆਂ ਆਸਾਂ ਪੂਰੀਆਂ ਹੋ ਗਈਆਂ। ਰੋਮ ਰੋਮ ਰੱਬੀ ਸ਼ੁਕਰਾਨੇ ਵਿੱਚ ਭਿੱਜਿਆ ਕਰਤਾਰ ਕਰਤਾਰ ਹੀ ਪੁਕਾਰ ਰਿਹਾ ਹੈ। ਜਿਉਂ ਜਿਉਂ ਇਹ ਢੇਰ ਪੁਕਾਰ ਵੱਧਦੀ ਜਾਂਦੀ ਹੈ ਤਿਉਂ ਤਿਉਂ ਹੋਰ ਤੋਂ ਹੋਰ ਵਧੇਰੇ ਚੋਜ ਬਿਨੋਦੀ ਰੰਗੀਸ਼ਰੀ ਜਲਵੇ ਇੱਕ ਅਤਿਅੰਤ ਅਕਹਿ ਰੱਬੀ ਜਮਾਲ ਅਤੇ ਜਲਾਲ ਵਿੱਚ ਚਿਹਰੇ ਤੇ ਚੜ ਰਹੇ ਹਨ। ਉਹ ਨਜ਼ਾਰਾ ਵੇਖਣ ਯੋਗ ਹੀ ਸੀ ਜਿਸ ਜਿਸ ਨੇ ਵੀ ਨਵ ਜੋਬਨੇ ਗੁਰਦੀਪ ਸਿੰਘ ਨੂੰ ਇਹਨਾਂ ਰੰਗਾਂ ਵਿੱਚ ਦੇਖਿਆ ਉਸਦੇ ਉੱਪਰ ਦੇਖਣ ਸਾਰ ਹੀ ਅਦਭੁਤ ਵਿਸਮਾਦ ਰੰਗ ਤਾਰੀ ਹੋ ਗਿਆ। ਅਤਿਅੰਤ ਚੋਜ ਵਿਲੱਖਣੀ ਵਾਰਤਾ ਉਸ ਸਮੇਂ ਇਹ ਹੋਈ ਜੋ ਦੇਖਣ ਵਿੱਚ ਨਹੀਂ ਆਈ ਕਿ ਵੀਰ ਗੁਰਦੀਪ ਸਿੰਘ ਜੀ ਦੀ ਭੈਣ ਨੰਦ ਕੌਰ ਦੇ ਬਾਹਰ ਬਰਾਂਡੇ ਵਿੱਚ ਬੈਠੀ ਦੇ ਹੀ ਨੈਣ ਜੁੜ ਗਏ ਅਤੇ ਆਪਣੇ ਆਪ ਹੀ ਨਾਮ ਦਾ ਖੰਡਾ ਖੜਕਣ ਲੱਗ ਪਿਆ ਅਤੇ ਪੁੱਜ ਕੇ ਪੂਜੇ ਪਿਆਰ ਦੇ ਕੇਂਦਰ ਵੀਰ ਗੁਰਦੀਪ ਸਿੰਘ ਦੀਆਂ ਅੰਦਰ ਅੰਮ੍ਰਿਤ ਮੰਡਲ ਵਿੱਚ ਬੈਠਿਆਂ ਹੀ ਵਾਇਰਲੈਸ ਤਾਰਾਂ ਵੀ ਨੰਦ ਕੌਰ ਦੀ ਨਿਮਾਨੜੀ ਜਿੰਦੜੀ ਅੰਦਰ ਫਿਰ ਗਈਆਂ। ਅੰਮ੍ਰਿਤ ਮੰਡਲੀ ਖੰਡ ਅੰਦਰਲਾ ਸਾਰਾ ਸੰਚਾਰ ਸਮਾਗਮ ਗੁਪਤੋ ਗੁਪਤ ਅਤਰਿੰਗ ਵਿੱਚ ਹੀ ਚਲੇ ਆਉਣ ਦੀ ਮਰਿਆਦਾ ਵਾਲਾ ਧੁਰਵਾ ਮੁੱਢੋਂ ਹੀ ਬੱਜਿਆ ਆਇਆ ਹੈ। ਕੇਵਲ ਅੰਮ੍ਰਿਤ ਅਧਿਕਾਰੀ ਸੱਜਣ ਹੀ ਉਸ ਮੰਡਲ ਅੰਦਰ ਜਾ ਸਕਦੇ ਹਨ। ਅੰਮ੍ਰਿਤ ਸੰਚਾਰੀ ਪੰਜਾਂ ਪਿਆਰਿਆਂ ਦੇ ਅੰਦਰ ਇੱਕਦਮ ਇਸ ਇੱਕੋ ਉਮਾਹੇ ਦੀ ਤਾਰ ਫਿਰ ਗਈ ਕਿ ਇਸ ਨਵ ਜਨਮੇ ਵੀਰ ਗੁਰਦੀਪ ਸਿੰਘ ਦਾ ਨੌ ਬਹਾਰੀ ਦਰਸ਼ਨ ਬਾਹਰੋਂ ਹੀ ਬਾਰੀਆਂ ਦੇ ਸ਼ੀਸ਼ੇ ਵਿੱਚ ਦੀ ਉਸ ਦੀ ਨੀਮ ਮਤਵਾਲੀ ਭੈਣ ਨੰਦ ਕੌਰ ਨੂੰ ਦਿਖਾਇਆ ਜਾਵੇ। ਬਸ ਦਿਖਾਵਣ ਦੀ ਦੇਰ ਹੀ ਸੀ ਕਿ ਦੇਖਣ ਸਾਰ ਬਿਸਮਲ ਬਿਸਮਾਦੀ ਅਰਸ਼ ਕੁਰਸਾਂ ਵਾਲੇ ਦਿਬ ਦੀਦਾਰਿਆਂ ਨੂੰ ਨਾ ਸਹਾਰਦੀ ਹੋਈ ਗਸ਼ ਖਾ ਕੇ ਡਿੱਗ ਪਈ। ਬੀਬੀ ਨੰਦ ਕੌਰ ਧੜਮ ਕਰਕੇ ਧਰਤੀ ਤੇ ਜਾ ਡਿੱਗੀ ਤੇ ਡਿੱਗਣ ਸਾਰ ਬੇਹੋਸ਼ ਹੋ ਗਈ। ਘੰਟਿਆਂ ਬੱਧੀ ਉਸਨੂੰ ਹੋਸ਼ ਨਾ ਰਹੀ। ਆਖਰ ਉਸਨੂੰ ਤਾਂ ਹੋਸ਼ ਆ ਗਈ ਪਰ ਅੰਦਰ ਬੈਠੇ ਵੀਰ ਗੁਰਦੀਪ ਸਿੰਘ ਦੀ ਸਮਾਧੀ ਉਵੇਂ ਜਿਵੇਂ ਹੀ ਜੁੜੀ ਰਹੀ। ਅੰਮ੍ਰਿਤ ਸੰਚਾਰ ਸਮਾਗਮ ਵੀ ਚਿਰੋਕਣਾ ਸਮਾਪਤ ਹੋ ਚੁੱਕਾ ਸੀ। ਨਵੀਨ ਅੰਮ੍ਰਿਤ ਧਾਰੀ ਸਾਰੀਆਂ ਰੂੜੀਆਂ ਜਿਨ੍ਹਾਂ ਦੇ ਨਾਲ ਹੀ ਇਸ ਵੀਰੜੇ ਗੁਰਦੀਪ ਸਿੰਘ ਨੇ ਅੰਮ੍ਰਿਤ ਛਕਿਆ ਸੀ ਸਾਵਧਾਨ ਹੋ ਕੇ ਉਸ ਮੰਡਲ ਵਿੱਚੋਂ ਉੱਠ ਪਧਾਰੀਆਂ। ਅੰਮ੍ਰਿਤ ਛਕਾਉਣ ਵਾਲੇ ਪੰਜਾਂ ਪਿਆਰਿਆਂ ਨੇ ਵੀ ਇਹੋ ਵਿਚਾਰਿਆ ਕਿ ਉਸ ਰੰਗ ਰੰਗੀਲੜੇ ਪਿਆਰੜੇ ਨੂੰ ਇਹਨਾਂ ਰੰਗਾਂ ਵਿੱਚ ਹੀ ਇਕਾਂਤ ਬੈਠੇ ਰਹਿਣ ਦਿੱਤਾ ਜਾਵੇ ਅਤੇ ਖੁੱਲ੍ਹੇ ਆਤਮ ਔਜੀ ਰੰਗ ਮਾਨਣ ਦਿੱਤੇ ਜਾਵਣ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਸਨਮੁੱਖ ਹੀ ਇਹ ਸਮਾਧੀ ਲੱਗੀ ਹੋਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬੇ ਸਜਿਆ ਹੋਇਆ ਗ੍ਰੰਥੀ ਅਦਲਾ ਬਦਲੀ ਕਰਦਾ ਰਿਹਾ। ਕਦੇ ਕੋਈ ਗ੍ਰੰਥੀ ਸਿੰਘ ਤਾਬਿਆ ਆ ਬੈਠੇ, ਕਦੇ ਹੋਰ ਦੂਜਾ ਗੁਰਮੁਖ ਸਿੰਘ ਆਏ ਬਦਲੀ ਕਰੇ, ਪਰੰਤੂ ਇੱਕੇ ਬੈਠਣੀ ਬੈਠੇ ਹੋਏ ਵੀਰ ਗੁਰਦੀਪ ਸਿੰਘ ਜੀ ਦੀ ਨਾ ਹੀ ਸਮਾਧੀ ਖੁੱਲ੍ਹੀ, ਨਾ ਹੀ ਅੰਗ ਹਿੱਲੇ, ਨਾ ਹੀ ਅੱਖੀਆਂ ਫਰਕੀਆਂ, ਨਾ ਹੀ ਚਮਣੀਆਂ ਚਮਕੀਆਂ। ਵਾਹ ਵਾਹ, ਖੂਬ ਗਟਾਕ ਰਸ ਪੁੰਚਣੇ ਪੁੰਚੇ। ਚਿਰਾਂ ਦੇ ਪਿਆਸੇ ਵੀਰ ਗੁਰਦੀਪ ਸਿੰਘ ਜੀ ਦੇ ਬਾਹਰਲੀਆਂ ਸੰਗਤਾਂ ਇਹ ਦੀਦਾਰੇ ਦੇਖਣ ਲਈ ਬਿਹਬਲ ਹੋ ਰਹੀਆਂ ਸਨ ਤਾਂ ਇਸ ਦਾਸਰੇ ਨੂੰ ਸੰਗਤਾਂ ਵੱਲੋਂ ਹੁਕਮ ਹੋਇਆ ਕਿਵੇਂ ਨਾ ਕਿਵੇਂ ਇਸ ਰਸ ਸਥਿਤ ਸਮਾਧੀ ਤੋਂ ਸਾਵਧਾਨ ਕਰਾ ਕੇ ਵੀਰ ਗੁਰਦੀਪ ਸਿੰਘ ਨੂੰ ਬਾਹਰ ਲਿਆ ਕੇ ਸੰਗਤਾਂ ਨੂੰ ਦੀਦਾਰੇ ਕਰਾਏ ਜਾਣ। ਦਾਸ ਹੁਕਮ ਮੰਨ ਕੇ ਅੰਦਰ ਗਿਆ, ਕਲੇਜੇ ਨੂੰ ਸੰਭਾਲ ਕੇ ਅਜਰ ਜੀਰਾਨੀ ਜੀਰਾਂਦ ਨੂੰ ਜਰ ਕੇ ਆਤਮ ਕੇਲਾਂ ਜਾ ਖੇਲੀਆਂ। ਵੀਰ ਗੁਰਦੀਪ ਸਿੰਘ ਜੀ ਦੀ ਸਮਾਧ ਸਥਿਤ ਮੂਰਤੀ ਨੂੰ ਪ੍ਰੇਮ ਹਲੋਰਿਆਂ ਸੇਤੀ ਜਾਏ ਹਲੂਣਿਆਂ। ਗੱਲ ਕੀ ਉਸੇ ਤਰ੍ਹਾਂ ਚੜੀ ਹੋਈ ਪ੍ਰੇਮ ਖੁਮਾਰੀ ਵਿੱਚ ਲਟਕੋਰ ਲੈਂਦੇ ਵੀਰ ਗੁਰਦੀਪ ਸਿੰਘ ਜੀ ਨੂੰ ਮਸੀਂ ਮਸੀਂ ਮੋਢੇ ਲਾ ਕੇ ਦਾਸ ਬਾਹਰ ਸੰਗਤਾਂ ਵਿੱਚ ਲੈ ਆਇਆ। ਸੰਗਤਾਂ ਨੇ ਚਰਨ ਸ਼ਰਨੀ ਘੁੰਮ ਘੋਲਨੀ ਵਾਰਨੜੇ ਬਲਿਹਾਰਨੇ ਪਰਕਰਮੜੇ ਵੀਰ ਪ੍ਰੇਮੀ ਦੇ ਬਾਰੰਬਾਰ ਕੀਤੇ। ਮਗਨ ਮਗਨਸ਼ਟ ਪ੍ਰੇਮ ਮਗਨਸ਼ਟ ਬਿਰਤੀਆਂ ਖੁੱਲੀਆਂ ਸੁਰਤੀਆਂ ਸਾਵਧਾਨ ਹੋਈਆਂ ਬੁੱਲੀਆਂ ਖੁੱਲੀਆਂ ਇਲਾਹੀ ਨਾਦ ਦੀਆਂ ਕੀਰਤਨ ਗੂੰਜਾਂ ਗੂੰਜਣ ਲੱਗ ਪਈਆਂ। ਪਤਾ ਨਹੀਂ ਕਿਤਨਾ ਚਿਰ ਕੀਰਤਨ ਅਖਾੜੇ ਜੁੜੇ ਰਹੇ, ਇਹ ਵੀ ਪਤਾ ਨਹੀਂ ਕਿਤਨੇ ਚਿਰਾਕੇ ਦਿਨਾਂ ਪਿੱਛੋਂ ਆਪਣੇ ਸੰਸਾਰਕ ਪਰਿਵਾਰ ਵਿੱਚ ਵੀਰ ਗੁਰਦੀਪ ਸਿੰਘ ਦਾ ਮੁੜ ਜੁੜਨਾ ਹੋਇਆ। ਵੀਰ ਗੁਰਦੀਪ ਸਿੰਘ ਜੀ ਦੀ ਪਤਨੀ ਨੇ ਉਹਨਾਂ ਦੇ ਨਾਲ ਹੀ ਅੰਮ੍ਰਿਤ ਛਕਿਆ। ਇਹ ਜੋੜੀ ਤਿਆਰ ਬਰ ਤਿਆਰ ਹੋ ਕੇ ਫਿਰ ਬਰਮਾ ਨੂੰ ਪਧਾਰੀ। ਵੀਰ ਗੁਰਦੀਪ ਸਿੰਘ ਜੀ ਬਰਮਾ ਨੂੰ ਹੀ ਪਧਾਰੇ, ਬਰਮਾ ਜਾਏ ਪਧਾਰਨ ਸਾਰ ਹੀ ਜਗਮਗੀ ਜੋਤਾਂ ਦੀ ਘਣ ਪਹਿਲੇ ਰੰਗੂਨ ਫਿਰ ਹੋਰ ਸ਼ਹਿਰਾਂ ਦੀ ਸੰਗਤ ਵਿੱਚ ਜਾ ਚੜੀ। ਇਸ ਵੀਰ ਦੇ ਸਤਸੰਗ ਪ੍ਰਭਾਵ ਨਾਲ ਬਰਮਾ ਅੰਦਰ ਕੀਰਤਨੀ ਸਤਸੰਗ ਮੰਡਲ ਦਾ ਜਥਾ ਚੜ੍ਹਦੀ ਕਲਾ ਵਿੱਚ ਸੁਰਜੀਤ ਹੋ ਗਿਆ। ਵੀਰ ਗੁਰਦੀਪ ਸਿੰਘ ਜੀ ਦੀ ਇਸ ਚਲੂਲੇ ਰੰਗਾਂ ਵਾਲੀ ਦਸ਼ਾ ਨੂੰ ਦੇਖ ਕੇ ਅਨੇਕਾਂ ਰੂੜੀਆਂ ਅੰਦਰ ਇਹ ਚਾਉ ਉਪਜਿਆ ਕਿ ਇਹਨਾਂ ਰੰਗਾਂ ਵਿੱਚ ਜਾ ਖੇਡੀਏ। ਕਈ ਚਾਏ ਚਈਏ ਜੀੜੇ ਜੋਤ ਰੰਗੀ ਛੁਹਾਏ ਪਾ ਕੇ ਉਹਨਾਂ ਹੀ ਰੰਗਾਂ ਵਿੱਚ ਜਾ ਗੁੱਠੇ। ਜਿਨ੍ਹਾਂ ਜਿਨ੍ਹਾਂ ਬਰਮਾ ਨਿਵਾਸੀ ਵੀਰਾਂ ਨੇ ਵੀਰ ਗੁਰਦੀਪ ਸਿੰਘ ਜੀ ਦਾ ਨੰਦ ਸਿੰਘੀ ਹੀ ਰੰਗ ਢੰਗ ਦੇਖਿਆ ਸੀ, ਉਹ ਤਾਂ ਇਸ ਜ਼ਿੰਦਗੀ ਦੇ ਨਵੇਂ ਪਲਟੇ ਨੂੰ ਦੇਖਣ ਸਾਰ ਹੀ ਦੰਗ ਰਹਿ ਗਏ। ਬਰਮਾ ਦੀ ਸਿੱਖੀ ਸਿਦਕ ਵਾਲੀ ਸਿੱਖ ਪਨੀਰੀ ਅੰਦਰ ਤਾਂ ਉਹ ਜੋਤ ਜਾ ਜਗਾਈ, ਖਾਸ ਕਰ ਪੈਬੋਈ ਦੀ ਸੰਗਤ ਅੰਦਰ ਉਹ ਸਤਸੰਗ ਰੰਗੀ ਆਤਮ ਕਲਾ ਵਰਤੀ ਕਿ ਪੈਬੋਈ ਦਾ ਖਿੱਤਾ ਇੱਕ ਬੈਕੁੰਠ ਧਾਮੀ ਸਤਸੰਗ ਅਖਾੜਾ ਬਣ ਗਿਆ। ਕਈ ਸਾਲਾਂ ਪਿੱਛੋਂ ਬਰਮਾ ਤੋਂ ਕਿਸੇ ਕਾਰਨ ਵਾਪਸ ਪੰਜਾਬ ਆਏ, ਗੁੱਜਰਵਾਲ ਦੇ ਡਾਕਟਰ ਰਣਧੀਰ ਸਿੰਘ ਦਾ ਆਪਣੀ ਜ਼ੁਬਾਨੀ ਇਹ ਕਥਨ ਹੈ ਕਿ ਬਰਮਾ ਅੰਦਰ ਤਾਂ ਸੱਚਮੁੱਚ ਇੱਕ ਬੈਕੁੰਠ ਧਾਮੀ ਅਖਾੜਾ ਬੱਝਿਆ ਹੋਇਆ ਹੈ। ਉਹ ਹੈ ਪੈਬੋਈ ਦਾ ਖਿੱਤਾ। ਉਸ ਦਾ ਰੰਚਕ ਚਮਤਕਾਰ ਅਸਾਡੇ ਰੰਗੂਨ ਵਿੱਚ ਵੀ ਆਏ ਪਿਆ ਹੈ। ਚਾਹੇ ਮੈਂ, ਉਸ ਡਾਕਟਰ ਰਣਧੀਰ ਸਿੰਘ ਨੇ ਆਖਿਆ, ਉੱਕਾ ਹੀ ਮਾਇਆ ਮਨੂਰ ਹੋਇਆ ਵਿਆ ਪਰਮਾਰਥ ਦੇ ਪਾਸੇ ਵੱਲੋਂ ਇੱਕ ਕੋਰੜੂ ਮੋਠ ਹੀ ਹਾਂ, ਪਰ ਮੇਰੇ ਵਿੱਚ ਇਤਨਾ ਅਹਿਸਾਸ ਬਾਕੀ ਹੈ ਕਿ ਗੁਰਮਤ ਦੇ ਤੱਤ ਪਰਮਾਰਥ ਨੂੰ ਜਾਂਚ ਸਕਾਂ। ਫਿਰ ਮੇਰੇ ਸਨਮੁੱਖ ਹੋ ਕੇ ਆਖਣ ਲੱਗੇ, ਮੈਂ ਆਪ ਦਾ ਹੀ ਸਮਨਾਮੀ ਹਾਂ, ਮੇਰਾ ਨਾਮ ਵੀ ਰਣਧੀਰ ਸਿੰਘ ਹੈ ਅਤੇ ਆਪ ਦਾ ਵੀ ਇਹੋ ਨਾਮ ਹੈ, ਪਰ ਜਿਵੇਂ ਪਰਮਾਰਥ ਦੇ ਰੂਹਾਨੀ ਪਾਸੇ ਵੱਲ ਆਪ ਜੀ ਨੇ ਤਰੱਕੀ ਕੀਤੀ ਹੈ, ਉਵੇਂ ਜਿਵੇਂ ਹੀ ਬਲਕਿ ਉਦੋਂ ਵੱਧ ਪੰਥਕ ਉਪਕਾਰ ਦੇ ਪਾਸੇ ਵੱਲ ਜੋ ਮੈਂ ਤਰੱਕੀ ਕੀਤੀ ਹੈ, ਉਹ ਵੀ ਹੱਦ ਨੂੰ ਪਹੁੰਚ ਗਈ ਹੈ। ਇਹਨਾਂ ਹੱਦਾਂ ਦੀ ਸਮਸਰਤਾ ਹੁੰਦਿਆਂ ਹੋਇਆਂ ਵੀ ਮੈਂ ਰੂਹਾਨੀ ਪਾਸੇ ਵੱਲੋਂ ਉੱਕਾ ਹੀ ਸੁੰਝਾ ਹਾਂ। ਇਹ ਗੁਰੂ ਦੀ ਕਿਰਪਾ ਹੈ ਕਿ ਮੇਰੇ ਅੰਦਰ ਪੰਥ ਦੇ ਨਕਦੋ ਨਕਦੀ ਸੱਚੇ ਹੀਰੇ ਪਛਾਣਨ ਦੀ ਕਾਬਲੀਅਤ ਬਾਕੀ ਹੈ। ਸਾਡੇ ਰੰਗੂਨ ਅੰਦਰ ਆਪ ਦੀ ਸ਼੍ਰੇਣੀ ਦੇ ਹੀਰੇ ਵੀਰ ਵਿਸਾਖਾ ਸਿੰਘ ਅਤੇ ਵੀਰ ਅਮਰ ਸਿੰਘ ਪੂਰਨ ਸਿੰਘ ਐਸੇ ਦਮਕ ਰਹੇ ਹਨ ਕਿ ਜਿਨ੍ਹਾਂ ਦੇ ਅੱਗੇ ਅੱਖੀਆਂ ਨੀਵੀਆਂ ਹੋ ਜਾਂਦੀਆਂ ਹਨ। ਸੰਸਾਰ ਕਰਕੇ ਚਾਹੇ ਉਹ ਗਰੀਬ ਤਬਕੇ ਵਿੱਚੋਂ ਹੀ ਹਨ, ਪਰ ਉਹਨਾਂ ਦੀ ਅੰਦਰੂਨੀ ਜ਼ਿੰਦਗੀ ਦੀ ਕਦਰੋ ਕੀਮਤ ਪਛਾਣਨ ਵਾਲਾ ਮੇਰੇ ਸਾਰਖਾ ਜੋਰੀ ਵੀਰ ਅੱਜ ਆਪ ਦੇ ਪਾਸ ਮੌਜੂਦ ਹੈ। ਮੈਂ ਆਪ ਨੂੰ ਫਿਰ ਦੁਬਾਰਾ ਕਹਾਂਗਾ ਕਿ ਇਹ ਸਾਰਾ ਪ੍ਰਤਾਪ ਇੱਥੋਂ ਹੀ ਆਤਮ ਰੰਗਾਂ ਵਿੱਚ ਰੰਗੇ ਹੋਏ ਡਾਕਟਰ ਗੁਰਦੀਪ ਸਿੰਘ ਜੀ ਦੇ ਬਰਮਾ ਵਿੱਚ ਜਾਣ ਦਾ ਹੈ। ਡਾਕਟਰ ਗੁਰਦੀਪ ਸਿੰਘ ਜੀ ਦੇ ਡਾਕਟਰੀ ਉਪਕਾਰ ਵੀ ਬੜੇ ਅਲੌਕਿਕ ਹਨ। ਡਾਕਟਰ ਗੁਰਦੀਪ ਸਿੰਘ ਜੀ ਦੇ ਸੁਭਾਅ ਦੀ ਮੁਲਾਇਮਤ ਐਸੀ ਸੀ ਕਿ ਜਿਸ ਵੀ ਮਰੀਜ਼ ਨਾਲ ਉਹਨਾਂ ਨੇ ਬਚਨ ਬਿਲਾਸ ਕੀਤੇ, ਉਸ ਦਾ ਅੱਧਾ ਮਰਜ਼ ਤਾਂ ਬਚਨ ਬਿਲਾਸ ਦੀ ਮੌਜ ਦੇ ਨਾਲ ਹੀ ਦੂਰ ਹੋ ਗਿਆ। ਅਤ ਗਰੀਬਾਂ ਦੇ ਨੀਚੀ ਜਾਤ ਤੇ ਅਛੂਤ ਸ਼੍ਰੇਣੀਆਂ ਦੇ ਅੰਦਰ ਜੋ ਜੋ ਮਰੀਜ਼ ਇਸ ਪਿਆਰੇ ਡਾਕਟਰ ਗੁਰਦੀਪ ਸਿੰਘ ਜੀ ਨੇ ਪੇਖੇ ਸੁਣੇ, ਉਹਨਾਂ ਦੀ ਘਰ ਘਰ ਜਾ ਕੇ ਰਾਤੇ ਬਰਾਤੇ ਦਵਾਈ ਕੀਤੀ, ਪੱਲਿਓਂ ਖਰਚ ਕੀਤਾ ਤੇ ਸਭ ਦੀ ਢਾਰਸ ਬਣਾਈ, ਸਭਨਾਂ ਦੇ ਅੰਦਰ ਨਵੀਂ ਜ਼ਿੰਦਗੀ ਲਿਆਂਦੀ। ਕੋਈ ਮਰੀਜ਼ ਕਿਸੇ ਸ਼੍ਰੇਣੀ ਦਾ ਚਾਹੇ ਅੱਧੀ ਰਾਤੀ ਜਾ ਕੇ ਸੁਨੇਹਾ ਪਹੁੰਚਾਏ ਤੇ ਡਾਕਟਰ ਗੁਰਦੀਪ ਸਿੰਘ ਜੀ ਨੂੰ ਖਬਰ ਫੇਰ ਦੇਵੇ, ਉਹਨਾਂ ਨੇ ਉਸੇ ਵੇਲੇ ਚੱਲ ਕੇ ਉਸ ਗਰੀਬ ਦੇ ਘਰ ਆਉਣਾ। ਕੋਈ ਫੀਸ ਨਹੀਂ ਲੈਣੀ, ਹੋਰ ਡਾਕਟਰਾਂ ਦੀ ਰੀਸ ਦੀ ਘੜੀਸ ਨਹੀਂ ਕਰਨੀ। ਮਰੀਜ਼ਾਂ ਪਾਸ ਆਏ ਕੇ ਪਰਲੇ ਦਰਜੇ ਦੇ ਮਿੱਠ ਬੋਲੜੇ ਹੋ ਕੇ ਪੇਸ਼ ਆਉਣਾ, ਕਈ ਕਈ ਫੇਰੇ ਪਾਉਣੇ। ਜਦ ਤਾਈਂ ਮਰੀਜ਼ ਰਾਜ਼ੀ ਨਾ ਹੋ ਜਾਵੇ ਤਦ ਤਾਈਂ ਫੇਰੇ ਪਾਉਂਦੇ ਹੀ ਰਹਿਣਾ। ਡਾਕਟਰ ਗੁਰਦੀਪ ਸਿੰਘ ਜੀ ਦਾ ਮਰੀਜ਼ਾਂ ਦੇ ਨਾਲ ਜਿਗਰੀ ਹਮਦਰਦੀ ਪੂਰਤ ਵਰਤਾਓ ਦਾ ਸਿੱਕਾ ਆਮ ਤੌਰ ਤੇ ਮੰਨਿਆ ਪਰਮੰਨਿਆ ਹੋਇਆ ਸੀ ਕਿ ਜਿਸ ਮਰੀਜ਼ ਨੂੰ ਡਾਕਟਰ ਗੁਰਦੀਪ ਸਿੰਘ ਜੀ ਹੱਥ ਪਾਉਂਦੇ ਹਨ ਉਸ ਦੀ ਸ਼ਫਾ ਸ਼ਰਤੀਆ ਹੁੰਦੀ ਹੈ। ਬਰਮਾ ਤੋਂ ਡਾਕਟਰੀ ਦੀ ਜ਼ਿੰਮੇਵਾਰੀ ਪੋਸਟ ਛੱਡ ਕੇ ਅਤੇ ਸਰਕਾਰੀ ਮੁਲਾਜ਼ਮ ਹੋਣ ਨੂੰ ਮਹਿਜ਼ ਗੁਲਾਮੀ ਗਰਦਾਨ ਕੇ ਨਾਰੰਗਵਾਲ ਗੁੱਜਰਵਾਲ ਟਿਕ ਕੇ ਉਦਾਲੇ ਪੁਦਾਲੇ ਦੇ ਪਿੰਡਾਂ ਦੇ ਸਾਰਿਆਂ ਮਰੀਜ਼ਾਂ ਦੀ ਸੇਵਾ ਸਿਰ ਤੇ ਚੁੱਕ ਲਈ, ਨਿਸ਼ਕਾਮ ਸੇਵਾ ਆਰੰਭੀ। ਗਰੀਬਾਂ ਤੋਂ ਦਵਾਈ ਦੀ ਵੀ ਕੀਮਤ ਨਹੀਂ ਲੈਂਦੇ ਸਨ, ਸਗੋਂ ਪੱਲਿਓਂ ਦੇ ਕੇ ਦਵਾ ਦਾਰੂ ਕਰਦੇ ਸਨ। ਅਮੀਰ ਤਬਕੇ ਪਾਸੋਂ ਵੀ ਕਦੇ ਫੀਸ ਨਹੀਂ ਮੰਗੀ। ਬੜੇ ਹਸਮੁੱਖ ਹੋ ਕੇ ਉਹਨਾਂ ਦੇ ਸੱਦੇ ਬੁਲਾਏ ਹੋਏ ਘਰ ਤੇ ਜਾਣਾ, ਰਾਤ ਹੋਵੇ ਚਾਹੇ ਦਿਨ ਹੋਵੇ, ਚਾਹੇ ਬਾਰਿਸ਼ ਮੂਸਲਾ ਧਾਰ ਪੈਂਦੀ ਹੋਵੇ, ਭਾਵੇਂ ਅੰਧੇਰੀ ਵਗਦੀ ਹੋਵੇ, ਜਾਣੋ ਕਦੇ ਨਹੀਂ ਟੱਲਣਾ। ਜਿਸ ਨਿਸ਼ਕਾਮ ਸ਼ਫਾਤ ਦਾ ਸਿੱਟਾ ਇਹ ਹੁੰਦਾ ਸੀ ਕਿ ਇਹਨਾਂ ਦਾ ਇਲਾਜ ਹਮੇਸ਼ਾ ਹੀ ਕਾਮਯਾਬ ਰਹਿੰਦਾ ਸੀ। ਗਰੀਬ ਨੂੰ ਤਾਂ ਆਪਣੇ ਪੱਲਿਓਂ ਦਵਾਈ ਦਿੰਦੇ ਸਨ, ਅਮੀਰਾਂ ਪਾਸੋਂ ਦਵਾਈ ਦੇਣ ਦਾ ਮੁੱਲ ਜਾਇਜ਼ ਵਸੂਲ ਕਰਦੇ ਸੀ। ਪਰ ਇਹਨਾਂ ਪਿੰਡਾਂ ਦੇ ਸਰਦੇ ਪੁੱਜਦੇ ਘਰਾਣੇ ਵੀ ਕਦੇ ਦਵਾਈ ਦਾ ਮੁੱਲ ਨਹੀਂ ਦਿੰਦੇ ਸਨ, ਉਧਾਰ ਰਕਮ ਲਿਖਾ ਆਉਂਦੇ ਸਨ। ਉਧਾਰ ਵੀ ਕਦੇ ਕਿਸੇ ਨੇ ਨਹੀਂ ਦਿੱਤਾ। ਇਹਨਾਂ ਪਿੰਡਾਂ ਦੇ ਪ੍ਰਾਈਵੇਟ ਪ੍ਰੈਕਟਿਸ ਕਰਨ ਵਾਲੇ ਅਨੇਕਾਂ ਡਾਕਟਰਾਂ ਵੈਦਾਂ ਦਾ ਕੁਛ ਨਹੀਂ ਵਟੀਂਦਾ ਸੀ। ਪਰ ਇਸ ਇੱਕੋ ਇੱਕ ਯਕਤਾ ਡਾਕਟਰ ਗੁਰਦੀਪ ਸਿੰਘ ਦੇ ਇਸ ਉਪਕਾਰ ਭਰੇ ਵਰਤਾਓ ਦਾ ਇਹ ਫਲ ਨਿਕਲਿਆ ਕਿ ਕਿਸੇ ਨੇ ਕਦਰ ਨਾ ਪਾਈ, ਕੋਲ ਹੁੰਦੀ ਪੂੰਜੀ ਸਭ ਸਮੇਟੀ ਗਈ, ਖਰੀਦਣ ਜੋਗੀ ਨਗਦੀ ਵੀ ਪਾਸ ਨਾ ਰਹੀ। ਇਹ ਦੇਖ ਕੇ ਅਤੇ ਵਿਚਾਰ ਕੇ ਇਹਨਾਂ ਦੇ ਪਿਤਾ ਸਲੋਤਰੀ ਆਸਾ ਸਿੰਘ ਚਰਨ ਸਿੰਘ ਨੇ ਮੁੜ ਡਾਕਟਰ ਗੁਰਦੀਪ ਸਿੰਘ ਜੀ ਨੂੰ ਬਰਮਾ ਵਿੱਚ ਹੀ ਬੁਲਾ ਲਿਆ। ਇਹਨਾਂ ਦੇ ਪਿਤਾ ਦਾ ਬਰਮਾ ਗੌਰਮੈਂਟ ਦੇ ਅਫਸਰਾਂ ਨਾਲ ਬੜਾ ਜ਼ਾਤੀ ਰਸੂਖ ਸੀ। ਇਹਨਾਂ ਨੂੰ ਗੁਰਦੀਪ ਸਿੰਘ ਨੂੰ ਫੇਰ ਜ਼ਿੰਮੇਵਾਰੀ ਵਾਲੀ ਨੌਕਰੀ ਡਾਕਟਰੀ ਦੀ ਬਰਮਾ ਵਿੱਚ ਹੀ ਮਿਲ ਗਈ। ਡਾਕਟਰ ਗੁਰਦੀਪ ਸਿੰਘ ਦੇ ਨਾਲ ਇਹਨਾਂ ਦੇ ਪਿਤਾ ਸਲੋਤਰੀ ਡਾਕਟਰ ਸਾਹਿਬ ਦਾ ਸਲੂਕ ਬੜਾ ਕਸ਼ੀਦਾ ਸੀ ਅਤੇ ਸਾਰੀ ਉਮਰ ਕਸ਼ੀਦਾ ਹੀ ਰਿਹਾ, ਜਿਸ ਦੇ ਵਿਸਥਾਰ ਦੀ ਸਾਨੂੰ ਲੋੜ ਨਹੀਂ। ਮੁੱਖ ਕਾਰਨ ਕਸ਼ੀਦਗੀ ਦਾ ਇਹੀ ਸੀ ਕਿ ਡਾਕਟਰ ਗੁਰਦੀਪ ਸਿੰਘ ਨਿਰੋਲ ਇੱਕ ਪਰਮਾਰਥੀ ਜੀਵੜਾ ਹੀ ਸੀ ਅਤੇ ਇਹਨਾਂ ਦਾ ਪਿਤਾ ਨਿਰਾ ਸੰਸਾਰੀ ਵਿਵਹਾਰਕਾਰੀ ਇੱਕ ਟੇਢੇ ਵਿੰਗੇ ਢੰਗ ਦਾ ਦੁਨੀਆਦਾਰ ਸੀ। ਬਸ ਇਸ ਤੋਂ ਵੱਧ ਇਸ ਬਾਰੇ ਹੋਰ ਕੀ ਲਿਖਣਾ ਹੈ। ਸਾਨੂੰ ਤਾਂ ਡਾਕਟਰ ਗੁਰਦੀਪ ਸਿੰਘ ਜੀ ਦੇ ਜੀਵਨ ਬਿਰਤਾਂਤ ਲਿਖਣ ਪ੍ਰਥਾਏ ਹੀ ਸਰੋਕਾਰ ਹੈ। ਇਹਨਾਂ ਦੇ ਪਰਸਪਰ ਘਰੋਗੀ ਤਲਕਾਤ ਦੇ ਨਾਲ ਸਾਡਾ ਕੋਈ ਵਾਸਤਾ ਨਹੀਂ। ਡਾਕਟਰ ਗੁਰਦੀਪ ਸਿੰਘ ਜੀ ਜਿੱਥੇ ਵੀ ਰਹੇ ਉੱਥੇ ਹੀ ਇਹਨਾਂ ਨੇ ਗੁਰਸਿੱਖੀ ਸ਼ਾਨ ਵਾਲੀ ਫੁਲਵਾੜੀ ਦੀਆਂ ਮਹਿਕਾਂ ਮਹਿਕਾਈਆਂ, ਸਤਸੰਗ ਮੰਡਲ ਕੀਰਤਨ ਮੰਡਲ ਕਾਇਮ ਕੀਤੇ, ਖੁਦ ਬੜੀ ਚੜ੍ਹਦੀ ਕਲਾ ਵਿੱਚ ਰਹੇ, ਆਪ ਬੜੀ ਦ੍ਰਿੜਤਾ ਸਹਿਤ ਗੁਰਮਤਿ ਮਾਰਗ ਪੁਰ ਚੱਲੇ ਤੇ ਅਨੇਕਾਂ ਜਗਿਆਸੂਆਂ ਪਾਂਧੂਆਂ ਨੂੰ ਇਸੇ ਸੱਚੇ ਮਾਰਗ ਪੁਰ ਚਲਾਇਆ। ਗ੍ਰਸਤ ਮਾਰਗ ਇਹਨਾਂ ਦਾ ਨਿਰਬਾਹ ਪੂਰਵਕ ਹੀ ਠਾਠਾ ਬਾਗਾ ਰਿਹਾ। ਪਿਤਾ ਪਿਤਾਮਾ ਸਾਰੇ ਖਾਨਦਾਨ ਦੇ ਪੂਰੇ ਆਗਿਆਕਾਰੀ ਬਣ ਕੇ ਲਾਸਾਨੀ ਗੁਰਮਤ ਜੀਵਨ ਬਤੀਤ ਕੀਤਾ, ਪਰ ਕਈਆਂ ਕਾਰਨਾਂ ਕਰਕੇ ਡਾਕਟਰ ਗੁਰਦੀਪ ਸਿੰਘ ਜੀ ਨੂੰ ਪਰਲੋਕ ਪਧਾਰਨ ਦੀ ਬੜੀ ਹੀ ਛੇਤੀ ਪੈ ਗਈ। ਖੁਦ ਅਰਦਾਸਾ ਸੋਧ ਕੇ ਗੁਰਪੁਰ ਪਿਆਨੇ ਦੇ ਗੁਪਤੀ ਕਮਰ ਕਸੇ ਹੀ ਕਰ ਲਏ। ਬੇਦਾਗ ਅਤੇ ਬੇਲਾਗ ਜਲ ਕਮਲ ਵੱਤ ਅਲਿਪਤ ਜੀਵਨ ਗੁਰਮਤ ਗ੍ਰਸਤ ਅੰਦਰ ਹੀ ਰਹਿ ਕੇ ਬਤੀਤ ਕਰਦੇ ਹੋਏ ਛੋਟੀ ਉਮਰ ਵਿੱਚ ਹੀ ਬਰਮਾ ਦੇ ਇੱਕ ਇੱਕਲਵੰਜੇ ਕੋਨੇ ਵਿੱਚ ਹੀ ਅਜ਼ਗੈਬੀ ਅਜ਼ਲ ਨੂੰ ਸੱਦਾ ਦੇ ਕੇ ਸਾਨੂੰ ਪਿੱਛੇ ਰਹਿ ਗਿਆਂ ਨੂੰ ਅਜ਼ਲੀ ਅਤੇ ਸਦੀਵੀ ਵਿਛੋੜਾ ਦੇ ਗਏ।